ਉਹਨਾਂ ਨੇ ਫਿਰ ਲਿਖ ਕੇ ਦਿੱਤਾ ਵੀ ਅੱਜ ਤੋਂ ਤੂੰ ਸਾਡਾ ਗੁਰੂ ਨਹੀਂ, ਤੇਰੇ ਸਿੱਖ ਨਹੀਂ। ਉਹ ਪੰਚਾਇਤਾਂ ਨੇ ਉਦੋਂ ਲਿਖ ਕੇ ਦਿੱਤਾ ਸੀ, ਉਹਦੇ ਵਿੱਚ ਭਾਈ ਸਾਧ ਸਿੰਘ ਜੀ, ਭਾਈ ਰਾਜ ਸਿੰਘ, ਮਹਾਂ ਸਿੰਘ ਨੇ ਪਿਤਾ ਨੇ ਵੀ ਸਾਈਨ ਕਰ ਦਿੱਤੇ, ਹੋਰ ਸਾਰਿਆਂ ਨੇ ਸਾਈਨ ਕੀਤੇ ਹਨ। ਤੇ ਉੱਥੇ ਸਾਹ ਭਾਗ ਕੌਰ, ਬੀਬੀ ਭਾਗ ਕੌਰ ਦੇ ਭਰਾ ਵਿਭਾਗ ਸਿੰਘ ਨੇ ਵੀ ਸਾਈਨ ਕੀਤੇ ਹਨ। ਜਦੋਂ ਉਹਨਾਂ ਦੇ ਪੰਜਾਂ ਦੇ ਸਾਈਨ ਆ, ਪੰਜਾਂ ਪੰਚਾਇਤਾਂ ਦੇ ਜਦੋਂ ਸਾਈਨ ਹੋਏ ਆ, ਉਹਦੇ ਤੋਂ ਬਾਅਦ ਭਾਈ ਮਹਾਂ ਸਿੰਘ ਨੇ ਵੇਖਿਆ ਵੀ ਮੈਂ ਇਹਦੇ ਚੱਲਿਆ ਆਇਆ ਇਸ ਕਰਕੇ ਵੀ ਗੁਰੂ ਸਾਹਿਬ ਦੇ ਚਰਨਾਂ ਚ ਰਵਾਂਗੇ, ਮਾਰੇ ਸੱਚੇ ਪਾਸੇ ਚਰਨਾਂ ਚ ਹਾਜ਼ਰ ਨਾਜ਼ਰ ਹੋਵਾਂਗੇ। ਪਰ ਇਹ ਗੱਲ ਹੀ ਉਲਟ ਹੋ ਗਈ ਹੈ। ਉੱਥੇ ਭਾਈ ਮਹਾਂ ਸਿੰਘ ਨੇ ਫਿਰ ਲੀਕ ਖਿੱਚੀ ਸੀ, ਉਹਨੇ ਆਖਿਆ ਆਓ ਗੁਰੂ ਕਲਗੀਧਰ ਪਤਾ ਸੱਚੇ ਪਾਤਸ਼ਾਹ ਜੀ ਦੇ ਕੋਲ, ਜਿਹੜਾ ਤੁਸੀਂ ਇਸੇ ਤਰ੍ਹਾਂ ਬਦਾਵਾ ਲਿਖ ਕੇ ਚੱਲੇ ਜਾਓ, ਆ ਜਾਓ ਟੁੱਟੀਆਂ ਕਢਾ ਲਈਏ ਜੇ ਗੁਰੂ ਦੇ ਪਿਆਰੋ, ਜਿਨ੍ਹਾਂ ਨੂੰ ਧੀਆਂ ਪੁੱਤਰ ਪਿਆਰੇ ਨੇ, ਜਿਨ੍ਹਾਂ ਨੂੰ ਘਰ ਬਾਹਰ ਪਿਆਰਾ ਨੂੰ, ਜਿਨ੍ਹਾਂ ਨੂੰ ਕੇਵਲ ਤੇ ਕੇਵਲ ਸਿੱਖੀ ਪਿਆਰੀ ਹੈ, ਉਹ ਆਣ ਕੇ ਲੀਕੋ ਪਾਰ ਹੋ ਜਾਓ। ਉਹ 300 ਦੇ ਵਿੱਚ 40 ਨਿਤਰੇ ਸਨ, ਜਿਹ ਚ ਬੀਬੀ ਭਾਗੋ ਵੀ ਸੀ, ਉਹਦਾ ਭਰਾ ਭਾਗ ਸਿੰਘ ਸੀ, ਉਹਦਾ ਘਰ ਵਾਲਾ ਨਿਧਾਨ ਸਿੰਘ ਵੀ ਸੀ। ਸਾਧ ਸੰਗਤ ਜੀ, ਇਹ ਸਾਰੇ ਦੇ ਸਾਰੇ ਜਦੋਂ ਉੱਥੇ ਖਲੋ ਗਏ, 40 ਦੇ 40 ਸਿੰਘ ਨਿਤਰੇ, ਬਾਕੀ ਪੰਚਾਇਤਾਂ ਸਾਰੀਆਂ ਵਾਪਸ ਆ ਗਈਆਂ। ਉੱਥੇ ਫਿਰ ਉਸੇ ਵਕਤ ਹੀ ਸੁਬਹਾ ਬਦਾਵਾ ਲਿਖਵਾਇਆ ਗਿਆ ਹੈ ਤੇ ਸ਼ਾਮ ਨੂੰ ਪੜਾਇਆ ਭਾਈ ਮਹਾਂ ਸਿੰਘ ਨੇ ਸੂਰਮੇ ਯੋਧੇ ਬਲੀ ਨੇ। ਤੇ ਸਾਧ ਸੰਗਤ ਜੀ, ਉੱਥੇ ਉਧਰੋਂ ਇਧਰੋਂ ਰਾਏ ਜਿਹੜਾ ਸੀ ਸਾਧ ਸੰਗਤ ਕੱਲਾ ਰਾਏ ਉਹਦੇ ਕੋਲ ਆਇਆ, ਇਹ ਆਪਣਾ ਵਜ਼ੀਰ ਖਾਂ ਦੀ ਫੌਜ, ਉਹ ਕਹਿੰਦੇ ਵੀ ਗੁਰੂ ਕਲਗੀਧਰ ਪਿਤਾ ਇੱਧਰ ਹਨ। ਉਹਨਾਂ ਨੇ ਵੇਖਿਆ ਵੀ ਜਾਣੇ ਆ, ਕਹਿੰਦੇ ਚਲੋ ਨਾਲ ਲੈ ਚਲੋ ਸਾਨੂੰ। ਜਦੋਂ ਤੁਰੇ ਜਾ ਰਹੇ ਆ, ਕਹਿੰਦਾ ਗੱਲ ਸੁਣ, ਵਜ਼ੀਰ ਨੂੰ ਕਿਹਾ ਵਜ਼ੀਰ ਖਾਂ ਦੇ ਜਿਹੜਾ ਜਰਨੈਲ ਸੀ, ਕਹਿੰਦਾ ਗੱਲ ਸੁਣ, ਜੇ ਤੇ ਆਪਾਂ ਜਾਵਾਂਗੇ ਅੱਗੇ ਨੂੰ ਤੇ ਇਹਦੇ ਤੋਂ 40-50 ਕੋਹ ਤੇ ਜਾ ਕੇ ਪਾਣੀ ਮਿਲੇਗਾ। ਉਦੋਂ ਪਾਣੀ ਉਹਨਾਂ ਸਮਿਆਂ ਦੇ ਵਿੱਚ ਆਲਾ ਯੁੱਧ ਹੋਇਆ ਨਾ, ਸਾਧ ਸਿੰਘ ਖਦਰਾਣੇ ਦੀ ਢਾਬ ਦਾ ਹੋਇਆ, ਗਰਮੀਆਂ ਜਾਂ ਜੇਠ ਦੇ ਮਹੀਨੇ ਚ ਹੋਇਆ। ਪਰ ਇਹ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਮਾਘੀ ਦਾ ਜਿਹੜਾ ਮਹੀਨਾ ਹੈ, ਮਾਘੀ ਦੇ ਸੰਗਰਾਂਦ ਤੇ ਗੁਰੂ ਕਲਗੀਧਰ ਪਤਾ ਨੇ ਹੁਕਮ ਕੀਤਾ ਕਿ ਇੱਥੇ ਮੇਲਾ ਕਰਿਆ ਜੀ, ਕਿਉਂਕਿ ਠੰਡ ਆ, ਇੱਧਰ ਗਰਮੀ ਆ, ਦੇਸ਼ ਕਰਕੇ ਇੱਥੇ ਪਾਣੀ ਨਹੀਂ ਮਿਲਦਾ, ਤੇ ਫਿਰ ਸੰਗਤਾਂ ਜਿਹੜੀਆਂ ਆਉਂਗੀਆਂ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੋ ਜਾਵੇਗੀ। ਇਸ ਕਰਕੇ ਮਾਘੀ ਦਾ ਜਿਹੜਾ ਸਾਧ ਸਿੰਘ ਗੁਰੂ ਕਲਗੀਧਰ ਪਤਾ ਦੇ ਹੁਕਮ ਦੇ ਨਾਲ ਮਾਘੀ ਦਾ ਮੇਲਾ ਲੱਗਦਾ ਜੀ ਉੱਥੇ, ਤਾਂ ਉੱਥੇ ਸਾਧ ਸੰਗਤ ਜਦੋਂ ਗੁਰੂ ਦੇ ਪਿਆਰੇ ਉੱਥੇ ਖਦਰਾਣੇ ਦੀ ਢਾਬ ਮੱਲ ਕੇ ਬਹਿ ਗਏ। ਜਦੋਂ ਪਾਣੀ ਦੀ ਲੋੜ ਹੁੰਦੀ ਹੈ, ਜੰਗ ਚਾਰ ਸਵੇਰੇ ਖਦਰਾਣੇ ਦੀ ਢਾਬ ਮੱਲੀ ਹੋਈ ਹੈ। ਗੁਰੂ ਦੇ ਖਾਲਸਿਆਂ ਦੇ ਕਿਸ਼ਹਿਰੇ ਬੜੇ ਤਕੜੇ ਦਾਸ ਨੇ, ਪਿੱਛੇ 2-3 ਦਿਨ ਪਹਿਲਾਂ ਵੀ ਕਿਹਾ ਸੀ, ਕਿਸ਼ਹਿਰਾ ਬੜੇ ਵੱਡੇ ਹੁੰਦੇ ਸਨ, ਉਹਨਾਂ ਨੇ ਜਦੋਂ ਝਾੜੀਆਂ ਉੱਤੇ ਸੁੱਟ ਤੇ ਵੇਖਣ ਨੂੰ ਲੱਗਾ ਜਦ ਤੰਬੂ ਲੱਗੇ ਹੋਏ ਆ, ਤੇ ਉਹਨਾਂ ਨੇ ਆਖਿਆ ਵੀ ਫੌਜ ਇੱਥੇ ਉਤਰੀ ਹੋਈ ਹੈ। ਕਲਗੀਧਰ ਪਤਾ ਆਪ ਟਿੱਬਾ ਸਾਹਿਬ ਗੁਰਦੁਆਰਾ ਹੈ, ਟਿੱਬੀ ਦੇ ਉੱਤੇ ਚੜ ਕੇ ਸਤਿਗੁਰ ਸੱਚੇ ਪਾਤਸ਼ਾਹ ਆਪ ਉੱਥੇ ਨਜ਼ਾਰਾ ਵੇਖਦੇ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਉੱਥੇ ਹਨ, ਇਧਰੋਂ ਫੌਜ ਆਈ ਹੈ, ਜਦੋਂ 20,000 ਦੀ ਫੌਜ ਹੈ, ਜਿਹੜੀ 40 ਸਿੰਘ ਅੱਗੇ ਹਨ, 40 ਸਿੰਘਾਂ ਨੇ ਸਾਧ ਸੰਗਤ ਜੀ ਜਦੋਂ ਡਟ ਕੇ ਅਗਲੇ ਪਾਸੇ ਮੁਕਾਬਲਾ ਕੀਤਾ, ਉਹਨਾਂ ਨੇ ਸੋਚਿਆ ਵੀ ਇੱਥੇ ਗੁਰੂ ਕਲਗੀਧਰ ਪਿਤਾ ਹਨ, ਇਹਦੇ ਵਿੱਚ ਹੀ ਫੌਜ ਦੇ ਵਿੱਚ ਹਨ, ਸਤਿਗੁਰ ਨੂੰ ਅਸੀਂ ਉਹਨਾਂ ਦਾ ਸਰੀਰ ਸਿਰ ਲੈ ਜਾਵਾਂਗੇ, ਔਰੰਗਜ਼ੇਬ ਕੋਲ ਬੜੇ ਇਨਾਮ ਪਾਵਾਂਗੇ। ਤਾਂ ਉਸ ਵਕਤ ਸਾਧ ਸੰਗਤ ਜੀ ਜੰਗ ਹੋਈ ਹੈ, ਉਸ ਜੰਗ ਦੇ ਵਿੱਚ ਗੁਰੂ ਦੇ ਖਾਲਸੇ ਨੇ ਸਾਧ ਸੰਗਤ ਜੀ ਬਹੁਤ ਜ਼ਿਆਦਾ ਦੰਦ ਖੱਟੇ ਕੀਤੇ। ਜਿੰਨੀ ਫੌਜ ਹੈ ਨਾ ਸਾਧ ਸੰਗਤ ਜੀ, ਉਦੋਂ ਅੱਧਿਓ ਜ਼ਿਆਦਾ ਤੇ ਉਹ ਮੁਕਾ ਦਿੱਤੀ ਹੈ, ਖਤਮ ਕਰਤੀ ਹੈ, ਤੇ ਕੁਝ ਕੁ ਬਚੇ ਹਨ, ਪਰ ਇਧਰੋਂ ਸਿੰਘ ਸਾਰੇ ਸ਼ਹੀਦ ਹੋ ਗਏ, ਤੇ ਉਧਰੋਂ ਭਾਈ ਮਹਾਂ ਸਿੰਘ ਦੇ ਜ਼ਖਮ ਹੋਏ ਆ। ਭਾਈ ਮਹਾਂ ਸਿੰਘ ਨੂੰ ਸਾਧ ਸੰਗਤ ਜੀ ਇਸ ਤਰ੍ਹਾਂ ਫੱਟ ਲੱਗੇ ਹੋਏ ਆ, ਤੇ ਬੀਬੀ ਭਾਗ ਕੌਰ ਜਿਹੜੀ ਹੈ ਮਾਤਾ, ਉਹ ਵੀ ਸਾਧ ਸੰਗਤ ਜੀ ਫੱਟੜ ਹੋਈ ਹੈ। ਤੇ ਭਾਈ ਮਹਾਂ ਸਿੰਘ ਕਹਿੰਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਹੁਣ ਬਦਾਵਾ ਪਾੜ ਦੋ, ਆਪ ਰਹਿਮਤ ਕਰੋ। ਕਲਗੀਧਰ ਪਤਾ ਉੱਥੋਂ ਟੱਬੀ ਸਾਹਿਬ ਗੁਰਦੁਆਰਾ ਜਿੱਥੇ ਬਣਿਆ ਹੈ ਉੱਥੇ ਖਲੋ ਕੇ ਫੌਜ ਜੰਗ ਵੇਖ ਰਹੇ ਹਨ, ਕਈ ਵਾਰ ਆਨੰਦ ਚ ਆਣ ਕੇ ਤੀਰ ਛੱਡ ਦਿੰਦੇ ਆ, ਤੇ ਸਾਧ ਸੰਗਤ ਜੀ ਉਹ ਤੀਰ ਆਣ ਕੇ ਵੱਜਦਾ। ਇਹ ਜਦੋਂ ਚਾਰ ਚਫੇਰੇ ਲੱਭਦੇ ਫਿਰਦੇ ਆ ਨਾ ਕਈ ਜਿਹੜੇ ਮੁਸਲਮਾਨ ਮੁਗਲ, ਕਿ ਉਹ ਕਿੱਥੇ ਗੁਰੂ ਕਲਗੀਧਰ ਪਤਾ ਸੀਸ ਲੱਭੀਏ, ਸਰੀਰ ਲੱਭੀਏ, ਤਾਂ ਉਦੋਂ ਲੱਭਦੇ ਫਿਰਦੇ ਆ, ਤੇ ਗੁਰੂ ਸਾਹਿਬ ਜੀ ਤੁਰੇ ਇੱਕ ਤੀਰ ਛੱਡਦੇ ਆ, ਜਿਹੜਾ ਨਾਲ ਤੁਰਿਆ ਆਉਂਦਾ ਉਹ ਜਰਨੈਲ ਦੇ ਉਹ ਸਿਪਾਹੀ ਮਰ ਜਾਂਦਾ। ਜਦੋਂ ਉਹਨਾਂ ਨੇ ਸਾਧ ਸਿੰਘ ਵੇਖਿਆ ਵੀ ਇੱਥੇ ਤੇ ਅਗੰਮੀ ਤੀਰ ਆਉਂਦੇ ਆ, ਇਹਦੇ ਪਿੱਛੇ ਮੁੜ ਜਾਣਾ ਚੰਗਾ, ਉਹ ਪਿੱਛੇ ਮੁੜ ਗਏ। ਉਦੋਂ ਕਲਗੀਧਰ ਪਤਾ ਇੱਥੇ ਆਏ ਹਨ, ਤੇ ਭਾਈ ਮਹਾਂ ਸਿੰਘ ਸਹਿਗ ਦੇ ਵੇਖ ਕੇ ਉਧਰੋਂ 39 ਰੂਹਾਂ ਜਿਹੜੀਆਂ ਸਨ ਸ਼ਹੀਦ ਹੋ ਚੁੱਕੇ ਆ, ਸੱਚਖੰਡ ਤੋਂ ਬਿਨਾਂ ਹੋਰ ਕਿਤੇ ਜਾਣਾ ਨਹੀਂ, ਗੁਰੂ ਤੋਂ ਬਦਾਵਾ ਲਿਖਿਆ ਹੋਇਆ ਹੈ। ਇਸ ਕਰਕੇ ਸਾਧ ਸਿੰਘ ਸੱਚਖੰਡ ਦਾ ਦਰਵਾਜ਼ਾ ਬੰਦ, ਹੁਣ ਨਾ ਤੇ ਉਹਨੇ ਸਵਰਗ ਜਾਣਾ, ਨਾ ਬ੍ਰਹਮਪੁਰੀ ਤੇ, ਨਾ ਸ਼ੇਪੁਰੀ, ਨਾ ਵਿਸ਼ਨੂਪੁਰੀ, ਕਿਸੇ ਪੁਰੀ ਚ ਨਹੀਂ ਜਾਣਾ, ਸੱਚਖੰਡ ਚ ਜਾਣਾ, ਕਿਉਂ? ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟੇ, ਉਹ ਖਾਲਸਾ ਪਰਮਾਤਮਾ ਕੀ ਮੌਜ, ਜਾਣਾ ਉਸੇ ਅਕਾਲ ਪੁਰਖ ਦੇ ਕੋਲ ਹੈ। ਤੇ ਸਾਧ ਸੰਗਤ ਜੀ ਉਦੋਂ ਜਦੋਂ ਵੇਖਿਆ ਤੇ ਉਹਨਾਂ ਰੂਹਾਂ ਨੇ ਆਣ ਕੇ ਬੇਨਤੀ ਕੀਤੀ ਭਾਈ ਮਹਾਂ ਸਿੰਘ ਦੇ ਅੱਗੇ ਵੀ ਹੁਣ ਬਦਾਵਾ ਪੜਵਾ ਦੇ, ਅਸੀਂ ਤਾਂ ਸੱਚਖੰਡ ਜਾ ਸਕਦੇ ਹਾਂ। ਜਦੋਂ ਇਹ ਗੱਲ ਸਾਧ ਸਿੰਘ ਭਾਈ ਮਹਾਂ ਸਿੰਘ ਡੀਗ ਰਿਹਾ ਗੁਰੂ ਕਲਗੀਧਰ ਪਿਤਾ ਨੂੰ, ਸਤਿਗੁਰ ਗੁਰਸਿੱਖ ਦੀ ਸਾਧ ਸੰਗਤ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਸਤਿਗੁਰ ਘੋੜੇ ਦੇ ਨੀਲੇ ਤੇ ਸਵਾਰ ਹੋ ਕੇ ਮਾਰੇ ਖਦਰਾਣੇ ਦੀ ਢਾਬ ਤੇ ਪਹੁੰਚੇ। ਪਹੁੰਚ ਕੇ ਸਤਿਗੁਰ ਨੇ ਦੇਖਿਆ جہے سنگھ کے جن زیادہ تیر وجے ہے جہے سنگھ کے جن زیادہ فٹ ہے انہیں زیادہ ورگ لے جا رہا میرا 10,000 ہی سکھ آ میرا 20,000 ہی سکھ آ میرا 50,000 ہی سکھ دھن گرو کلگی تر پتا جہاں گرسکھا اپنے ادا ور دے رہے ہیں سدگر سچے پاتشاہ نے ور دے کے اگے ویکیا بھائی مہا سنگھ ہے مہا سنگھ سہگتا پیا ہے مہاراج اکھا ترس رہی سن آپ جی درشنا آپ نے کرپا کی جو درشن دیتے ہیں سدگر پتا نے سات سنگت جی اپنا وہ سر اپنے پٹ تے رکھ کے رمال دے نال مکھ پونجیا ہے کہ مہا سنگھ میں اج تیرے بہت خوش ہوں کہ سدگر سچے پاتشاہ آپ جی نے رحمت کی جی آپ جی نے بخش کی ہے کہ بھائی مہا سنگھ تین دنیا کا راج دے دوں ہوں نہیں مہاراج مینو وہ نہیں چاہیے کہ تین عمر وڈی کر دوں نہیں مہاراج سچے پاتشاہ عمر بھی وڈی نہیں چاہیے کہ پھر تین ترلوکی کا راج دے دینا نہیں مہاراج مینو وہ بھی نہیں چاہیے کہ پھر چاہیے کی ہے تین سدگر پتا آپ کرپا کر کے رحمت کرو آ جڑا بداوا لے کے گئی پہنچایا تھا کرپا کر کے بداوا پار دو گرو دے پیارے نے کوئی دھن نہیں ویکیا کوئی دھن کا لالچ نہیں تکیا پر اج ابھی دھن کے پیچھے لا کے بداوا دے جانے اج آپ یہ وچار کرنی ہے جہے گرسکھی تو دور گئے ہوئے ہیں انہوں نے گرو کلگی تر پتا بداوا لکھ کے دتا ہوا ادو بھائی مہا سنگھ نے آخیا مہا سنگھ دنیا کا راج نہیں چاہیے مینو ککھ نہیں چاہیے مینو ایک تو ایک آپ کرپا کر کے بداوا پار دو آپ مینو گرسکھی کے ملا لو تو اتنے گرو صاحب سچے پاتشاہ نے بداوا جہاں پرجا پرجا کر دیتا ہے کہ بھائی مہا سنگھ آرا تیرا بداوا اسی پار دیتا ہے تو جا اسی ویلے سات سنگت جی بھائی مہا سنگھ گرو کلگی تر پتا کی گودی کے شریر چھڈ کے سچکھنڈ کے چلے گیا گرو کلگی تر پتا نے اتنے بچن کیا ہے کہ چاری میرے مکتے ہیں یہ چاریاں مکتیاں دا ور لیا ہے سات سنگت جی اسی جنگ لڑ کے بداوا پڑوایا ہے پر گرمکھو اج تسی ویکھو جڑے گرسکھی تو پرے گئے ہوئے ہو وہ ویکھو بھی بداوا کنے چر اسی مارے سچے پاتشاہ دئی رکھنا بداوا کدو پڑاونا جی جدو بداوا پڑاواں گے بھلا ادو ہی ہوئے گا گرو صاحب سچے پاتشاہ ساڈے تے رحمت کرن گے سکھی تو بداوا لے کے دتا ہوا ہے اسی مایا واسطے تے مہا سنگھ نے سب کچھ چھڑ دتا سی کہندا ایک سدگر بداوا پار دو پر ہن گرو صاحب نے سب کچھ دتا ہوا ہے سکھی کماؤن واسطے کوئی روڑا نہیں رڑکاؤدا وچ پر سکھی دے وچ پرپک ہو جاؤ اج دے دن کوئی ترن کر کے جاؤ کہ اسی گرو کلگی تر پتا نے جے بداوا بھائی مہا سنگھ نے پڑوایا ہے تو اسی بھی بداوا پڑوا دئیے اسی بھی گرسکھ بن جائیے بھائی مہا سنگھ نے ماجے دی رکھ وکھا لی ہے تو اس وقت گرو صاحب نے کہا جا بھلا بھائی مہا سنگھ تو ماجے دی سکھی رکھی ہے تو سدگر سچے پاتشاہ نے کرپا کی پھر جب دان سنگھ بھائی دان سنگھ ہوا ہے نا جڑا وہ مالوے دیا سنگت نے سات سنگت جی اپنے تنخواہ منگ لی گرو صاحب نے موہر دیا تالا بھر بھر دیتی جدو بھائی دان سنگھ دے کول آئے مارے دے چرنی پی گیا مہاراج مجھے سکھی چاہیے مجھے دھن دولت کچھ نہیں جو چاہیے سکھی دے وچ سب کچھ ہے سب کچھ ہے تو تاکہ مارگ مو ہے دکھ بھوک کبو نے سنتائے جو اس مارگ تے پے ترتے ہیں تو دکھ بھوک لاگے نہیں آتا تو بھائی دان سنگھ نے مالوے دی رکھی سی سکھی تو بھائی مہا سنگھ نے ماگے دی سکھی رکھی ہے اج دے دن سات سنگت جی ماگی کا مکسر کا میلہ بہت بھاری لگتا جی پر وہ سات سنگت جی اس میلے دے اتنے آپ یہ وچار کر رہے کہ اج ماگی کا دن ہے ماگی کا تہوار ہے ساڈا سفلا تا ہو سکتا ہے انہاں چاریاں مکتیاں نوں شردانجلی ساڈی تا ہو سکتی ہے جی اسی اپنے انہاں واگ سورمے جوہے بڑھیے تو جہاں بداوا اسی گرو نوں لکھ کے دتا ہوا ہے انہوں گرو گرنتھ صاحب تو اہم بداوا پڑوا لیے پنجا پیارے دے پیش ہو جائیے امر چھا کے تیار بر تیار ہوئیے وہ گرو تے کہندا ہے گرسکھا ہاں میرے کول آ تے سہی سر نے آوا تس کنٹھ لائے یہ برد سوامی سندا وہ ستگر کہندا گرسکھا میرے کول پہنچ دے سہی آ تے سہی ویکھی میں تینوں اپنے گلے نال لاؤنا ہے کنٹھ نال لاؤنا ہے ستگر کلگ دھن گرو ہرگوبند صاحب نے جدہ بابے بدھی چند نوں بدھی چند چھینا گرو کا سینا چھاتی نہ لا کے کہ بدھی چند چھینے گوٹ والیا تو میرا اج تو سینا ہے میرا ہردے تو اسی طرح گرو دے خالصے نے گرو کلگی تر پتا نے بچن کیتے ہیں خالصہ میرا روپ ہے خاص خالصہ میں ہوں کرو نواس خالصہ میری جان کی جان خالصہ میرے پنڈ پران خالصہ میرے سجن سورا خالصہ میرا ستگر پورا ایڈی وڈی بخشش گرو ساڈے تے کیتی ہوئے او اسی پھر بھی گرو تو ویروے ہو جائیے او چھوٹے چھوٹے 9 سال تے 7 سال دے صاحبزادے گرو کلگی تر پتا نے ساڈے واسطے شہید کروائے ہوں مارے نے جی ماتا صاحب کور جی تے ماتا سندر کور جی دلی تو آ کے دمدمے صاحب گرو کلگی تر پتا نے پوچھتے ہیں مارے جی لال نظر نہیں آتے جنگ ہو گیا چمکور کا جدھ ہوا ستگر نے دمدمے صاحب سات سنگھ جب سنگت آئی 1,25,000 سنگھ نو امر چھکایا ایک دن دے وچ ਕਲਗੀ ਧਰ ਪਿਤਾ ਨੇ ਉੱਥੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਆਉਂਦਾ ਜੇ ਤੇ ਸਾਧ ਸੰਗਤ ਜੀ ਉੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਸੰਗਤਾਂ ਬਹੁਤ ਬੈਠੀਆਂ ਹਨ ਪਰ ਮਾਤਾਵਾਂ ਨੇ ਦੋਵਾਂ ਨੇ ਪੁੱਛਿਆ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਨੇ ਕਿ ਮਹਾਰਾਜ ਲਾਲ ਨਜ਼ਰ ਨਹੀਂ ਆਉਂਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿੱਡੇ ਮਾਣ ਹੋਵੇਗਾ ਗੁਰੂ ਨੂੰ ਉਸ ਖਾਲਸੇ ਤੇ ਸਾਡੇ ਤੇ ਅਸੀਂ ਤੇ ਉਹ ਹੈ ਹੀ ਨੀ ਜਾਪਦੇ ਐ ਜਾਪਦਾ ਅਸੀਂ ਉਹ ਸਿੰਘ ਹੀ ਨਹੀਂ ਰਹਿ ਗਏ ਉਹਨਾਂ ਤੇ ਕਿੰਨਾ ਮਾਣ ਕੀਤਾ ਉਹ ਕਲਗੀ ਧਰ ਪਿਤਾ ਨੇ ਤੇ ਮਹਾਰਾਜ ਨੇ ਕਿਹਾ ਇਹਨ ਪੁੱਤਰਨ ਕੇ ਅਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਲਫ਼ਜ਼ ਅਸੀਂ ਜ਼ਰੂਰ ਕਹਿ ਦਿੰਦੇ ਹਾਂ ਕਥਾਕਾਰ ਕਥਾਕਰ ਕਹਿ ਜਾਂਦਾ ਪ੍ਰਚਾਰਕ ਕਹਿ ਜਾਂਦਾ ਸੁਣ ਜਾਂਦੇ ਹਾਂ ਪਰ ਹਿਰਦੇ ਚ ਗੁਰਮੁਖੋਂ ਨਹੀਂ ਵਸਾਉਂਦੇ ਐਸਾ ਗੁਰੂ ਨੇ ਸਾਡੇ ਤੇ ਮਾਣ ਕੀਤਾ ਇਹ ਤੇ ਅਸੀਂ ਗੁਰੂ ਵਾਸਤੇ ਗੁਰਸਿੱਖ ਨਹੀਂ ਬਣ ਸਕਦੇ ਅਸੀਂ ਗੁਰੂ ਦਾ ਬਚਨ ਸੁਣ ਕੇ ਗੁਰਸਿੱਖ ਨਹੀਂ ਬਣ ਸਕਦੇ ਤਿਆਰ ਗੁਰ ਤਿਆਰ ਨਹੀਂ ਹੋ ਸਕਦੇ ਦਾੜਾ ਕੇਸ ਨਹੀਂ ਰੱਖ ਸਕਦੇ ਅੰਮ੍ਰਿਤ ਨਹੀਂ ਛੱਕ ਸਕਦੇ ਅੰਮ੍ਰਿਤ ਮਿੱਠਾ ਕੌੜਾ ਨਹੀਂ ਪਰ ਸਤਿਗੁਰ ਨੇ ਕਿਹਾ ਦੁਨੀਆਦਾਰੀ ਦੀ ਰੀਤੀ ਕਿਹੋ ਜਿਹੀ ਹੈ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਬਿਧ ਮਹਿਨੋ ਡੀਠੀ ਇਹ ਸਾਕਤ ਪੁਰਖਾਂ ਦੇ ਜਿਹੜੇ ਸਾਧ ਸੰਗਤ ਜੀ ਗੁਰੂ ਦੇ ਵਾਲੇ ਨਹੀਂ ਬਣਦੇ ਜੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਤਰਲਾ ਕਰਕੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਅੰਮ੍ਰਿਤ ਨਹੀਂ ਛੱਕਦੇ ਇਹ ਕਲਗੀ ਧਰ ਪਿਤਾ ਸਤਿਗੁਰ ਨੇ ਸਾਡੇ ਤੇ ਕਿੱਡਾ ਵੱਡਾ ਸਾਧ ਸੰਗ ਉਪਕਾਰ ਕੀਤਾ ਜੇ ਜੋ ਸਾਧ ਸੰਗ ਕਵੀ ਨੇ ਬੋਲਿਆ ਨਾ ਮੈਂ ਕਹੂੰ ਜਬ ਕੀ ਨਾ ਮੈਂ ਕਹੂੰ ਤਬ ਕੀ ਬਾਤ ਕਰੂੰ ਮੈਂ ਅਬ ਕੀ ਅਗਰ ਜੇ ਨਾ ਉੱਥੇ ਗੁਰੂ ਗੋਬਿੰਦ ਸਿੰਘ ਤਾਂ ਸੁਣ ਧੋਤੀ ਸਭ ਕੀ ਕਹਿੰਦੇ ਸਾਰਿਆਂ ਦੀ ਸੁਣ ਧੋਣੀ ਤੇ ਸਾਧ ਸੰਗਤ ਜੀ ਜੇ ਗੁਰੂ ਗੋਬਿੰਦ ਸਿੰਘ ਨਾ ਆਉਂਦੇ ਤੇ ਬਾਂਗਾਂ ਦਿੰਦੇ ਹੋਣਾ ਸੀ ਸਾਰਿਆਂ ਨੇ ਮੁਲਾਣੇ ਬਣੇ ਹੋਣਾ ਸੀ ਪਰ ਆਹ ਜਿਹੜੀ ਸਿੱਖੀ ਹੈ ਆਹ ਜਿਹੜੇ ਹਿੰਦੂਆਂ ਦੇ ਗਲ ਜਨੇਊ ਦੀਦਾ ਕੱਖ ਨਹੀਂ ਦੇਣਾ ਨਾ ਬਾਰਾਂ ਪ੍ਰਕਾਰ ਦਾ ਤਿਲਕ ਦਿਸਣਾ ਸੀ ਨਾ ਜਨੇਊ ਦਿਸਣਾ ਸੀ ਨਾ ਗਾਤਰੇ ਕਿਰਪਾ ਨਹੀਂ ਦਿਸਣੀ ਜੇ ਕਲਗੀ ਧਰ ਪਿਤਾ ਜੀ ਸੱਚੇ ਪਾਤਸ਼ਾਹ ਨਾ ਹੁੰਦੇ ਤੇ ਉਹ ਏਡਾ ਵੱਡਾ ਉਪਕਾਰ ਸਾਡੇ ਤੇ ਕੀਤਾ ਉਹਦਾ ਪਿਤਾ ਜੀ ਨੇ ਤੇ ਸਾਧ ਸੰਗਤ ਜੀ ਸਾਨੂੰ ਧਨ ਵੀ ਦਿੱਤਾ ਹੈ ਦੌਲਤ ਵੀ ਦਿੱਤੀ ਹੈ ਸੁੱਖ ਵੀ ਸਾਰੇ ਦਿੱਤੇ ਹਨ ਸਹੂਲਤਾਂ ਵੀ ਦਿੱਤੀਆਂ ਹਨ ਗੱਡੀਆਂ ਵੀ ਵਧੀਆ ਕੀਮਤੀ ਤੋਂ ਕੀਮਤੀ ਝੂਟਦੇ ਹਨ ਪਰ ਕਦੀ ਰੱਬ ਦਾ ਸਾਧ ਸੰਗ ਸ਼ੁਕਰ ਕੀਤਾ ਜੀ ਆਪਾਂ ਕਿਤੇ ਵਿਚਾਰ ਕਰਦੇ ਹਾਂ ਜਦੋਂ ਕਿਤੇ ਆਪਾਂ ਆਮ ਪੰਜਾਬ ਅੰਮ੍ਰਿਤਸਰ ਜਾਂ ਹੋਰ ਕਿਤੇ ਜਾਈਏ ਤੇ ਜਿਹੜੇ ਕੋਹੜੀ ਬੈਠੇ ਹੁੰਦੇ ਆ ਨਾ ਪੁਲ ਦੇ ਲਾਗੇ ਛਾਗੇ ਹੈ ਉਹ ਮਨੁੱਖਾ ਜਨਮ ਜੇ ਹੈ ਉਹ ਵੀ ਮਨੁੱਖਾ ਜਨਮ ਉਹਨਾਂ ਨੇ ਮਨੁੱਖਾ ਜਨਮ ਭੋਗ ਕੇ ਚਲੇ ਜਾਣਾ ਪਰ ਉਹਨਾਂ ਦੇ ਕਈਆਂ ਦਾ ਹੱਥ ਨਹੀਂ ਕਈਆਂ ਦੇ ਪੈਰ ਨਹੀਂ ਮੰਗਦੇ ਫਿਰਦੇ ਆ ਪਰ ਜੇ ਸਾਨੂੰ ਏਦਾਂ ਦਾ ਗੁਰੂ ਬਣਾ ਦਿੰਦਾ ਤੇ ਅਸੀਂ ਕੀ ਕਰਦੇ ਹਾਂ ਭਾਈ ਕੀ ਕਰ ਸਕਦੇ ਸਾਂ ਭਾਈ ਗੁਰਮੁਖੋਂ ਕੁਝ ਕਰ ਸਕਦੇ ਸਾਂ ਅਸੀਂ ਨਹੀਂ ਕਰ ਸਕਦੇ ਸਾਂ ਸੋ ਇਸ ਕਰਕੇ ਗੁਰੂ ਨੇ ਸਾਨੂੰ ਨਰ ਰਹਿਣੀ ਦੇਹ ਦਿੱਤੀ ਹੈ ਸਰੀਰ ਕਾਇਆ ਸਾਨੂੰ ਸੁੰਦਰ ਦਿੱਤੀ ਹੈ ਸਾਨੂੰ ਸਾਧ ਸੰਗਤ ਪਹਿਨੇ ਨੂੰ ਭੋਗਣ ਨੂੰ ਸਾਰਾ ਕੁਝ ਧਨ ਪਦਾਰਥ ਦਿੱਤਾ ਹੋਇਆ ਫਿਰ ਵੀ ਅਸੀਂ ਉਹ ਗੁਰੂ ਦੇ ਕਿਰਤਕਣ ਬਣ ਜਾਈਏ ਕਿਰਤਕਣ ਉਹ ਕੀਤੇ ਨੂੰ ਭੁੱਲ ਜਾਂਦਾ ਹੈ ਜਿਹੜਾ ਅਸੀਂ ਗੁਰੂ ਦੀ ਸਿੱਖੀ ਨੂੰ ਸਾਧ ਸੰਗਤ ਤਲਾਂਜਲੀ ਦੇ ਦਿੱਤੀ ਹੈ ਗੁਰੂ ਦੀ ਸਿੱਖੀ ਨੂੰ ਅਸੀਂ ਬਦਾਵਾ ਦੇ ਦਿੱਤਾ ਹੈ ਗੁਰੂ ਦੀ ਸਿੱਖੀ ਨੂੰ ਬਦਾਵਾ ਅਸੀਂ ਕਦੋਂ ਪੁਰਾਉਣਾ ਗੁਰਮੁਖੋ ਇੱਕ ਸਾਧ ਸੰਗਤ ਜੁੜਵਿਆਂ ਬੱਚਿਆਂ ਦੇ ਦੋ ਜਨਮ ਹੋਏ ਉਹਨਾਂ ਦੀਆਂ ਦੋਵਾਂ ਦੀਆਂ ਪਿੱਠਾਂ ਜੁੜੀਆਂ ਹੋਈਆਂ ਸਨ ਜਦੋਂ ਪਿੱਠਾਂ ਜੁੜੀਆਂ ਤੇ ਇੱਕ ਨਾਸਤਕ ਸੀ ਦੂਜਾ ਆਸਤਕ ਸੀ ਰੱਬ ਦਾ ਨਾਮ ਲੈਣ ਵਾਲਾ ਸੀ ਉਹ ਕਹਿੰਦਾ ਗੁਰਮੁਖਾ ਰੱਬ ਰੱਬ ਕਰਿਆ ਕਰ ਆਪਾਂ ਨੂੰ ਵੇਖ ਲੈ ਕਿੱਦਾਂ ਭੈੜਾ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹੋ ਜਿਹਾ ਰੂਪ ਦਿੱਤਾ ਹੈ ਕਹਿੰਦਾ ਲੈ ਰੱਬ ਐਦੋਂ ਵੱਧ ਕੀ ਕਰ ਲੂ ਉਹ ਨਾਸਤਕ ਬੰਦੇ ਨੇ ਕਿਹਾ ਰੱਬ ਐਦੋਂ ਵੱਧ ਕੀ ਕਰ ਲੂ ਉਹ ਪਿੱਠਾਂ ਸਾਡੀਆਂ ਜੋੜ ਦਿੱਤੀਆਂ ਜੇ ਅਸੀਂ ਕੱਟੇ ਜਾਂਦੇ ਹਾਂ ਤੇ ਦੋਵਾਂ ਦੀ ਮੌਤ ਹੋ ਜਾਂਦੀ ਹੈ ਪਰ ਹੁਣ ਐਦੋਂ ਵੱਧ ਰੱਬ ਕੀ ਕਰ ਲੂ ਉਹ ਕਹਿੰਦਾ ਚੁੱਪ ਕਰ ਇਹ ਗੱਲ ਨਾ ਕਰ ਇਹਦੋਂ ਵੱਧ ਵੀ ਕਰ ਲਵੇਗਾ ਜਿਹੜਾ ਨਾਸਤਕ ਮਨੁੱਖ ਸੀ ਜਿਹੜਾ ਆਸਤਕ ਰੱਬ ਦਾ ਨਾਂ ਲੈਣ ਵਾਲਾ ਉਧਰਲਾ ਪਾਸਾ ਮਰ ਗਿਆ ਸਾਰੀ ਜ਼ਿੰਦਗੀ ਉਹਨੂੰ ਮੁਰਦਾ ਚੁੱਕਣਾ ਪਿਆ ਸੀ ਜੇ ਮੁਰਦਾ ਕੱਟਦੇ ਤਾਂ ਉਹਦੀ ਵੀ ਮੌਤ ਸੀ ਸਾਰੀ ਜ਼ਿੰਦਗੀ ਉਹਨੂੰ ਮੁਰਦਾ ਚੁੱਕਣਾ ਪਿਆ ਰੱਬ ਏਡਾ ਬੇਅੰਤ ਹੈ ਪਰ ਰੱਬ ਤੋਂ ਡਰਨਾ ਚਾਹੀਦਾ ਉਹਦਾ ਸ਼ੁਕਰ ਕਰਨਾ ਚਾਹੀਦਾ ਮਹਾਰਾਜ ਮੈਨੂੰ ਅੱਜ ਨਾਰ ਨਾਰਾਇਣੀ ਤੂੰ ਦੇਹ ਦਿੱਤੀ ਹੈ ਮੈਨੂੰ ਸਰੀਰ ਦਿੱਤਾ ਹੈ ਸੁੰਦਰ ਸਰੂਪ ਦਿੱਤਾ ਹੈ ਪਰ ਮੈਂ ਗੁਰਸਿੱਖਾਂ ਨੇ ਘਰ ਜਨਮ ਲਿਆ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਬਚਨ ਕਰਿਆ ਕਰਦੇ ਕਹਿੰਦੇ ਭਾਈ ਜਿੰਨੇ ਬੋਹੜ ਦੇ ਦਰਖਤ ਪੱਤੇ ਹੁੰਦੇ ਆਪਣੇ ਪੰਜਾਬ ਦੇ ਵਿੱਚ ਬੋਹੜ ਦਾ ਦਰਖਤ ਬਹੁਤ ਵੱਡਾ ਹੁੰਦਾ ਕਈਆਂ ਨੇ ਵੇਖਿਆ ਹੋਵੇਗਾ ਜਿਨ੍ਹਾਂ ਨੇ ਬੱਚਿਆਂ ਨੇ ਨਹੀਂ ਵੇਖਿਆ ਉਹਨਾਂ ਨੂੰ ਸਮਝਾ ਦਿਓ ਵੀ ਉਹ ਕੀ ਚੀਜ਼ ਹੁੰਦੀ ਹੈ ਉਹ ਬਹੁਤ ਵੱਡਾ ਦਰਖਤ ਦਾ ਪੱਤੇ ਹੁੰਦੇ ਆ ਪੱਤੇ ਉਹ ਤੋਂ ਬਹੁਤ ਹੁੰਦੇ ਆ ਕਹਿੰਦੇ ਜਿੰਨੇ ਇੰਨੇ ਪੁੰਨ ਕੀਤੇ ਆਮ ਮਨੁੱਖਾ ਜਨਮ ਮਿਲਦਾ ਇੱਕ ਮਨੁੱਖਾ ਸਰੀਰ ਲੈਣਾ ਵੀ ਜਨਮ ਲੈਣਾ ਬਹੁਤ ਵੱਡੀ ਗੱਲ ਹੈ ਦੂਜੇ ਧਰਮਾਂ ਦੇ ਜਿਹੜੇ ਲੋਕ ਹਨ ਉਹ ਇੰਨੇ ਪੁੰਨ ਕੀਤੇ ਤੇ ਮਨੁੱਖਾ ਜਨਮ ਮਿਲਦਾ ਜਿੰਨਾ ਉਹ ਬੋਹੜ ਦੇ ਜੇ ਸਾਧ ਸੰਗ ਬੋਹੜ ਦੇ ਨਾਲ ਇੱਕ ਗੋਲਾ ਹੁੰਦੀਆਂ ਛੋਟੇ ਛੋਟੇ ਉਹਦੇ ਬੀਜ ਲੱਗੇ ਹੁੰਦੇ ਆ ਉਹਦੇ ਫਲ ਲੱਗੇ ਹੁੰਦੇ ਆ ਉਹ ਇੱਕ ਇੱਕ ਪੱਤੇ ਨਾਲ ਤਿੰਨ ਤਿੰਨ ਚਾਰ ਚਾਰ ਗੁਣਾ ਲੱਗੇ ਹੁੰਦੇ ਚਾਰ ਚਾਰ ਲੱਗੇ ਹੁੰਦੇ ਹਨ ਇਸ ਤਰ੍ਹਾਂ ਕਹਿੰਦੇ ਜਿੰਨੇ ਇੰਨੇ ਪੁੰਨ ਕੀਤੇ ਹੋਣ ਉਹਨੂੰ ਗੁਰਸਿੱਖ ਦੇ ਘਰ ਜਨਮ ਮਿਲਦਾ ਗੁਰਸਿੱਖ ਦੇ ਘਰ ਜਨਮ ਲੈਣਾ ਬੜੀ ਵੱਡੀ ਗੱਲ ਜੀ ਫਿਰ ਜਿਹੜੇ ਬੋਹੜ ਦੇ ਪੱਤਿਆਂ ਦੇ ਵਿੱਚ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਸਾਸ ਨਿੱਕੇ ਨਿੱਕੇ ਬੀਜ ਹੁੰਦੇ ਗੋਲਾਂ ਦੇ ਵਿੱਚ ਜਿਹਨੇ ਇੰਨੇ ਪੁੰਨ ਕੀਤੇ ਹੋਣ ਉਹਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਜੀ ਇਸ ਤਰ੍ਹਾਂ ਅੰਮ੍ਰਿਤ ਦੀ ਦਾਤ ਸੁਰ ਨਾਰ ਮੁਨ ਜਨ ਅੰਮ੍ਰਿਤ